ਹੁਣ ਹਜ਼ੂਰ ਇੱਕ ਸਵਾਲ ਕਰਦੇ ਨੇ ਆਪ ਹੀ, ਵੀ ਜੇ ਨਹਾਉਣ ਧੋਣ ਨਾਲ ਮੌਨ ਧਾਰਨ ਕਰਨ ਨਾਲ ਵਰਤ ਰੱਖਣ ਨਾਲ ਸਿਆਣਪਾਂ ਕਰਨ ਨਾਲ ਅਕਲ ਦੇ ਪਿੱਛੇ ਚੱਲਣ ਨਾਲ ਸੁਚਿਆਰ ਨਹੀਂ ਬਣ ਸਕੀਦਾ ਤਾਂ ਫਿਰ ਕਿਹੜਾ ਸਾਧਨ ਹੈ? ਤੋ ਹਜ਼ੂਰ ਸਵਾਲ ਕਰਦੇ ਨੇ ਕਿ ਸਚਿਆਰਾ ਹੋਈ, ਇਹ ਸਚਿਆਰਾ ਨਹੀਂ ਪੜ੍ਹਨਾ, ਅਸੀਂ ਪਾਠ ਕਰ ਕਿਵ ਸਚਿਆਰਾ ਹੋਈ ਹੈ ਪੜ੍ਹਦੇ ਹਾਂ, ਨਹੀਂ ਕਿਵ ਸਚਿਆਰਾ ਹੋਈ ਹੈ। ਔਰ ਸਚਿਆਰਾ ਜਿਹੜਾ ਲਫਜ਼ ਹੈ ਨਾ, ਇਹ ਸੱਚ ਤੋਂ ਬਣਿਆ ਹੋਇਆ ਅਤੇ ਇਹ ਹੈ ਸੱਚ ਆਲਯ, ਸੱਚ ਦਾ ਘਰ, ਸੱਚ ਦਾ ਪੁੰਜ। ਫਿਰ ਸੱਚ ਦਾ ਪੁੰਜ, ਸੱਚ ਦਾ ਮਜਮੂਆ ਕਿਵੇਂ ਬਣੀਏ, ਸਚਿਆਰ ਕਿਵੇਂ ਬਣੀਏ, ਸੱਚ ਵਾਲੇ ਕਿਵੇਂ ਬਣੀਏ? ਕਿਵ ਕੂੜੈ ਟੁੱਟੈ ਪਾਲ, ਤੇ ਜਿਹੜੀ ਝੂਠ ਦੀ ਕੰਧ ਹੈ ਉਹ ਕਿਵੇਂ ਟੁੱਟੇ? ਜਿਹੜਾ ਪਰਮਾਰਥ ਹੈ ਨਾ, ਇਹਦੇ ਵਿੱਚ ਇੱਕ ਮਿਸਲ ਮਸ਼ਹੂਰ ਹੈ ਕਿ ਆਤਮ ਤੇ ਪਰਮਾਤਮ ਇਹ ਦੋਵੇਂ ਇੱਕ ਨੇ ਵਾਸਤਵ ਵਿੱਚ, ਕਿਉਂਕਿ ਪਰਮ ਆਤਮ ਹੈ ਸਾਰੀਆਂ ਆਤਮਾ ਦਾ ਪੁੰਜ, ਸਾਰੀਆਂ ਆਤਮਾ ਦੀ ਸਰੋਤ, ਸਾਰੀਆਂ ਆਤਮਾ ਦਾ ਮੰਬਾ, ਉਹਦੇ ਵਿੱਚੋਂ ਸਾਰੀਆਂ ਆਤਮਾਵਾਂ ਨਿਕਲੀਆਂ ਨੇ। ਆਤਮਾ ਹੈ ਇੱਕ ਸਾਗਰ ਦੀ ਬੂੰਦ, ਵਾਸਤਵ ਵਿੱਚ ਇਹ ਇੱਕ ਨੇ, ਲੇਕਿਨ ਇਹਨਾਂ ਦੇ ਵਿਚਕਾਰ ਇੱਕ ਕੰਧ ਹੈ, ਇੱਕ ਫਰਕ ਹੈ। ਤਨ ਪਿਰਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ, ਗੁਰਪੂਰੈ ਹਉਮੈ ਭੀਤ ਖੋਈ, ਤੋ ਨਾਨਕ ਮਿਲੇ ਬਨਵਾਰੀ। ਆਤਮਾ ਤੇ ਪਰਮ ਆਤਮਾ ਇੱਕੋ ਸੇਜਾ ਤੇ ਵਾਸ ਕਰਦੇ, ਪਰ ਇੱਕ ਥਾਵੇਂ ਹੁੰਦਿਆਂ ਹੀ ਸੇਜ ਏਕ ਪੈ ਮਿਲਨ ਦੁਹੇਰਾ, ਦੋਵੇਂ ਗੱਲ ਨਹੀਂ ਕਰ ਸਕਦੇ, ਕਮਿਊਨੀਕੇਟ ਨਹੀਂ ਕਰ ਸਕਦੇ, ਕਿਉਂਕਿ ਵਿੱਚ ਹਉਮੈ ਦੀ ਕੰਧ ਹੈ, ਕੂੜ ਦੀ ਕੰਧ ਹੈ। ਤੋ ਹਜ਼ੂਰ ਇੱਕ ਸਵਾਲ ਕਰਦੇ ਨੇ, ਸਚਿਆਰ ਕਿਵੇਂ ਬਣੀਏ? ਇਹ ਜਿਹੜੀ ਵਿੱਥ ਪਈ ਹੋਈ ਹੈ, ਜਿਹੜਾ ਪੜਦਾ ਜੀਵ ਆਤਮਾ ਔਰ ਪਰਮਾਤਮਾ ਦੇ ਦਰਮਿਆਨ, ਇਹ ਕਿਵੇਂ ਟੁੱਟੇ? ਤੋ ਹਜ਼ੂਰ ਕਹਿੰਦੇ ਨੇ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਰਜ਼ਾਈ ਕਹਿੰਦੇ ਨੇ ਰਜ਼ਾ ਦਾ ਮਾਲਕ ਵਾਹਿਗੁਰੂ, ਇਹ ਹੈ ਅਰਬੀ ਦਾ ਲਫਜ਼। ਭਾਣੇ ਦਾ ਮਾਲਕ, ਰਜ਼ਾ ਦਾ ਮਾਲਕ, ਉਹ ਕਰਤਾ ਪੁਰਖ, ਉਹਦੇ ਹੁਕਮ ਵਿੱਚ ਚੱਲਣਾ, ਉਹਦੇ ਹੁਕਮ ਵਿੱਚ ਚੱਲਣਾ ਬਣਦਾ ਹੈ ਅਤੇ ਤਾਂ ਸਚਿਆਰ ਹੋ ਸਕੀਦਾ ਹੈ। ਜੀ ਇਹ ਦੱਸੋ, ਰਜ਼ਾਈ ਦਾ ਹੁਕਮ ਕਿਵੇਂ ਪਤਾ ਲੱਗੇ? ਤੋ ਹਜ਼ੂਰ ਕਹਿੰਦੇ ਨੇ, ਨਾਨਕ ਲਿਖਿਆ ਨਾਲ। ਉਹ ਜਿਹੜਾ ਹੁਕਮ ਹੈ ਉਹ ਹਰ ਇੱਕ ਜੀਵ ਦੇ ਨਾਲ ਤੁਰ ਤੋਂ ਹੀ ਲਿਖਿਆ ਹੋਇਆ ਹੈ। ਜੋ ਕੁਛ ਵਰਤ ਰਿਹਾ ਉਹਦੇ ਹੁਕਮ ਅਨੁਸਾਰ ਵਰਤ ਰਿਹਾ, ਇਸ ਲਈ ਜਿਹੜੀ ਭਾਵੀ ਵਰਤਦੀ ਹੈ ਉਹਨੂੰ ਕਰਤਾ ਪੁਰਖ ਦਾ ਹੁਕਮ ਜਾਣ ਕੇ ਉਹਨੂੰ ਸੱਤ ਕਰਕੇ ਮੰਨਣਾ, ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਹਜ਼ੂਰ ਕਹਿੰਦੇ ਨੇ ਵੀ ਜੇ ਉਸ ਹੁਕਮ ਨੂੰ ਪਛਾਣ ਲਏ, ਹੁਕਮੀ ਨੂੰ ਪਛਾਣ ਲਏ, ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਫਿਰ ਉਹਨਾਂ ਨੂੰ ਕੋਈ ਝੂਰਨਾ ਪੱਲੇ ਨਹੀਂ ਪੈਂਦੀ, ਕਿਉਂਕਿ ਪਤਾ ਲੱਗ ਗਿਆ ਹੈ ਕਿ ਜੀ ਜੋ ਤੁਮ ਕਰੋ ਸੋਈ ਪਲ ਹਮਰੈ, ਪੇਖ ਨਾਨਕ ਸੁਖ ਚਰਨਾਰੇ। ਜਿਨ੍ਹਾਂ ਹੁਕਮ ਪਛਾਣ ਲਿਆ ਉਹਨਾਂ ਨੇ ਉੱਚੀ ਆਵਾਜ਼ ਨਾਲ ਕਿਹਾ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਵ ਕੁਸ਼ਲ ਸਮਨ, ਕਿ ਮੇਰੇ ਵਾਸਤੇ ਏਕਾ ਟੇਕ ਮੇਰੇ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ। एक मन विच धारणा बज गई और धारणा एवे नहीं बजनी, क्षमा करना, एक कह लाना सौखा है ते प्रभु दे हुक्म नूं मिठा करके मनना, हुक्म बड़ा करड़ा है बड़ा कौड़ा है ये भी खा क्षमा करना। हुक्म मनना जवानी दी मौत मरना। तो हजूर कहंदे ने जिन्नी देर तक अंदर सच दा प्रकाश ना होवे, करता पुरख दी होंद ते ओदी सरबगता ते ओदी सुजानता ते विश्वास ना बजे, उन्नी देर तक मनुख पाने नू मिठा करके नहीं बन सकता। मनना तो पैना है, जे मनिया भी ग्रंबल कर दिया बुड़बुड़ कर दिया थाए नहीं पै सकना। हुज्जत नहीं, हुक्म अगे हुज्जत ना। तो हजूर इत्थे सानू एक कुंडी दस रहे ने कि जेड़ा रजा दा मालक पाने दा मालक वाहिगुरु है ओदे हुक्म अनुसार चलना बनदा है, ये है राह सचियार बनन दा। ओ हुक्म हर एक जीव नाल तुर तो ओदी प्रलभ दे रूप विच लिखिया होया आया। ये है पहली पौड़ी दा तत्सार। अगली पौड़ी दे विच हजूर हुक्म दी व्याख्या करते ने, सानू समझांदे ने पे हुक्म की चीज़ है। हजूर कहंदे ने हुक्मी होमन आकार, हुक्म ना कहया जाई हुक्मी होवन जी, हुक्म मिले वड्याई हुक्मी उत्तम नीच, हुक्म लिख दुख सुख पाई है इकना हुक्मी बख्शीश, एक हुक्मी सदा पवाई है हुक्म अंदर सब को बाहरे हुक्म ना कोय, नानक हुक्म जे बुझ है ता हम कह ना कोय। हजूर कहते ने जिन्ने आकार, आकार का मतलब ये पांच भूत की जिनिया शकल सूरत जिनिया बनावटा बनतना रचना जड़ी चीज साढ़े सामने आई है उदा आकार है कोई सरूप है, जिनिया सरूप वाली चीजा सानू नजर आउंदिया ने भावे मनुख ने भावे पशु ने पंखी ने बिरछ ने कीड़े ने पतंगे ने पत्थर ने, जिन्ने आकार ने ए हुक्म द्वारा होंद विच आउंदे ने। पर हजूर एक गल कहंदे ने कि मैं हुक्म दी व्याख्या ते करन लगा, हुक्म ना कहया जाई। जे कोई कहे मैं हुक्म दी पूरी तरह व्याख्या कर सकदा, हुक्मी दा हुक्म दा बयान कर सकना, हजूर कहंदे ने ना ना हुक्म किसे कोलों भी व्याख्या नहीं विख्याया नहीं जा सकता। हुक्म जे करता पुरख अपर अपार है बेहद है, हुक्म भी बेहद है, और हुक्म ते हुक्मी ये दोवें अभेद ने, नाम ते नामी अभेद ने। हजूर कहंदे हुक्म दी व्याख्या नहीं की जा, हुक्म नूं बयान नहीं किया जा सकता। हुक्मी होवन जीव, जिन्ने जीव जंतु ने ਇਹ ਸਾਰੇ ਹੁਕਮ ਦੁਆਰਾ ਹੋਂਦ ਵਿੱਚ ਆਉਂਦੇ ਨੇ। ਹੁਕਮੇ ਮਿਲੇ ਵਡਿਆਈ, ਹੁਕਮ ਦੁਆਰਾ ਹੁਕਮ ਅਨੁਸਾਰ ਹੀ ਕਿਸੇ ਨੂੰ ਵਡਿਆਈ ਮਿਲਦੀ ਹੈ। ਹੁਣ ਅਸੀਂ ਕਈ ਵਾਰੀ ਬੜੇ ਔਖੇ ਹੁੰਦੇ ਹਾਂ, ਇਹ ਤਾਂ ਜੀ ਮੇਰਾ ਹੱਕ ਬਣਦਾ, ਜੇ ਇਸ ਪਦਵੀ 'ਤੇ ਮੇਰਾ ਹੱਕ ਬਣਦਾ, ਇਹ ਤਾਂ ਮੈਨੂੰ ਦਿੱਤੀ, ਬੜਾ ਅਨਿਆਂ ਹੈ ਮੇਰੇ ਨਾਲ। ਉਸ ਵੇਲੇ ਅਸੀਂ ਸਮਝ ਨਹੀਂ ਰਹੇ ਹੁੰਦੇ, जे मेरा हक बनता हो ते करता पुरख के हुक्म अनुसार मैनू ये मिल जाए, और उदो मिलनी है जदों मैं इहदा हकदार बनना ते करता पुरख के हुक्म अनुसार मैनू दित्ती जाने। जिन्ना मर्जी इंसान दुखी होवे, इस वास्ते जिहड़े सतपुरश ने जिहड़े ब्रह्म ज्ञानी ने तत्वेता ने वो कहिंदे उहदे हुक्म विच सब कुछ हो रहा है, जदों उहदा हुक्म आउणा है ਇਹ ਗੱਲ ਹੋ ਹੀ ਜਾਣੀ ਹੈ, ਮੈਂ ਕਾਹਨੂੰ ਚੱਖ ਵਿਦਿਆ ਕਰਾਂ। ਤਾਂ ਹਜ਼ੂਰ ਕਹਿੰਦੇ ਨੇ ਹੁਕਮੀ ਉੱਤਮ
नीच।
करता पुरख दे हुकम अनुसार ही
कोई उच्चा बनया, उत्तम श्रेष्ठ।
करता पुरख दे हुकम अनुसार ही कोई नीम है। शेख साधी ने अपनी एक नजम विच लिखिया है भई जे रोटी दा म्यार अकल उत्ते ही निर्भर करदा होवे, ते अकल वाले जेड़े ने उते उत्तम ने जी, बड़े श्रेष्ठ ने। वो कहंदा जेड़े फिर कम अकल ने या बेअकल ने उते भुखे मर जान, पर करता पुरख बड़ा बेनियाज है। वो बेअकलां नूं इन्ना कुछ दिंदा है कि अकल वाले दंग रह जांदे ने। जे कोई अकल वाला बनया है ते उहदे हुक्म विच, जे कोई बेसमझ है उहदे हुक्म विच। जे सानू इस गल दी वाकई समझ आ जाए ते मनुख दी बहुती भटकणा जिहड़ी है ना वह खत्म हो जाती। उहदे हुक्म अनुसार कोई उत्तम है कोई नीवा है। काहू दीने पाठ पटंबर काहू पलंग निवारा, काहू गरी गोदरी नाही काहू खान परारा। अजूर कहंदे ने ऐनक ऐ रखवाद ना कीजे रे मन, सुकृत कर कर लीजे। केड़िया चख विद्या च पै गए हैं, फलाना उच्चा जी फलाना नीवा जी, ओनू आउंदा जांदा कख नहीं जी, मेरे सिर ते आ बैठा है। अजूर कहंदे ने नहीं, ये खेड कुछ होर है, पिछों कुछ हाथ चल रहा है, किसे नू उत्तम करदा जा रहा है किसे नू नीवा करदा जा रहा है। इसलिए हुक्म लिख दुख सुख पाई, लिखे हुए हुक्म अधीन। लिखण वाला करता पुरख है। सर्ब जिया सिर लेख तो राहू, बिन लेखे नहीं कोई जियो। आप अलेख कुदरत कर वेखे, अर दाता भुगता सोई जी। सारिया दे सिर ते मथे ते लेख लिखिया होया, पर जेड़ा लिखण वाला करता पुरख है आप अलेख, ओदे सिर ते लिखण वाला कोई नहीं, ओदे तो उत्ते कोई है नहीं जेड़ा ओदे सिर ते लिखे। हुण सानू ए गल समझ विच नहीं आ सकती कि सारिया दे मथे ते लेख लिखिया है, करता पुरख दे मथे ते लेख क्यों नहीं? क्योंकि करता पुरख है, लिखण वाला है। ते चूंके वो आपे गुर चेला वाली गल है, साडे विच आ बैठा है, ओदे मथे ते कोई लेख नहीं, पर जिन्हां दे मथे उत्ते लेख लिखे हुए ने उन्हां विच भी बैठा होया, ओदी ये खूबी है। तो हजूर कहंदे ने ओदे लिखे हुए लिखा लेख अनुसार हर एक मनुख नूं किसे नूं दुख मिलदा है किसे नूं सुख मिलदा है। इहदा मतलब होया दुख सुख तेरी आग्या प्यारे दूजी ना ही जाए। किसे नूं दुख मिल रहा है, दद्दा दोस ना देऊ किसे, दोस करमा अपनिया जो मैं किया सो मैं पाया, दोस ना दीजे अवर जना। तो हजूर कहंदे ने किसे नूं दोष ना दे, जो कुछ मिल रहा है प्रभु दे हुक्म अनुसार ओदे मत्थे उत्ते लिखे हुए लेखा अनुसार मिल रहा है। इक ना हुक्मी बख्शीश, हजूर इत्थे होर गल खोलदे ने। इक ना दा मतलब है कईयां नूं, कईयां नूं प्रभु हुक्म विच बख्शिशां हो रही ने, बख्शीश मिल रही है। एक हुक्मी सदा पवाई है, बख्शीश कादी मिल रही है? बख्शीश सब तो वड्डी बख्शीश है, मैं तेरे विच मिल जावां, तेरे नाल अभेद हो जावां। तो हजूर कहंदे ने कईयां गुरमुखां नूं जिहड़े गुरु सवारे ने गुरु ग्रंथ साहब दी चरणी लगे ने उन्हां नूं बख्शीश मिल रही है। एक हुक्मी सदा पवाई है, किन्ने ही ने कईयां नूं हुक्म विच ही जूना विच पवाया जा रहा है। जे कोई जूना विच आ रहा है बार बार हुक्म दी खेड है, जे कोई हुक्म नूं पछाण लए उहदा आवागौण खत्म हो जाए। बख्शीश ओनू मिली है, नौ नानक बख्शीश मन महे परोणा। जिन्होंने मन नू मन विच नाम नू परो लिया यह है सब तो वड्डी बख्शीश। तो हजूर कहंदे ने हुक्म अंदर सब को, इत्थे आके हजूर समाप्त करदे ने हुक्म दी व्याख्या। तो की दसा, कोई सुखी है कोई दुखी है, कोई उत्तम है कोई नीच है, कोई छोटे आकार वाला है कोई बड़े आकार वाला है, कोई धनी है कोई गरीब है, सारे दे सारे ये हुक्म दे चीरे विच ने, हुक्म दे घेरे विच ने। कोई मनुख हुक्म दे घेरे तो बाहर नहीं, हुक्म अंदर सब को, सब को दा विच सारा कुछ, बाहर हुक्म ना कोई, हुक्म दे घेरे तो बाहर कोई भी नहीं। नानक हुक्म जे बुझे, और हजूर अखीर दे उत्ते सानू एक कुंडी एक पते दी गल समझांदे, हे नानक जे कोई प्रभु दे हुक्म नूं बुझ ले तां ओह हुक्मी नूं ही बुझ लेगा। हुक्म नूं पछाणना, हुक्म जिहड़ा है देखो ना, ये बंदा फर्श ते है, हुक्मी अर्श ते है, जिहड़ा हुक्म है विशकार ओह पौड़ी, एक डंडा फर्श ते है एक डंडा अर्श ते है, हुक्म दा एक डंडा मेरे नाल लगा होया है एक डंडा करता पुरख नाल है, मेरी ते करता पुरख दी सांझ हुक्म नाल। जे मैं हुक्म नूं पछाण लां, हुक्म दियां पौड़ियां चढ़नियां शुरू कर दियां, हुक्म दी कार करनी करनी शुरू कर दियां, करता पुरख कोल पहुंच जांगा। अधूर कहंदे नानक हुक्म है जे बुझै जी, हुक्म है की एक गल होर दस दियो, हुक्म ते करता पुरख ने कीता है, कोई उत्तम हो गया है कोई नीच हो गया है। पर सतगुरां ने सानू होर एक कुंडी दी गल और ओ ए दसी, एको नाम हुक्म है नानक सतगुर दिया बुझाए जी, एक नाम जपना ही हुक्म है करता पुरख दा मनुख लई, एक हुक्म है आयो सुनन पर पई प्राप्त मनुख देहुरिया, गोविंद मिलन की ए तेरी बरिया, अवर काज तेरा किते ना काम, मिल साध संगत भज के वे। यही हुक्म है मनुख नु। तो हजूर कहंदे ने जेड़ा इस हुक्म नु पछाण ले उनू फिर करता पुरख दे बाकी जेड़ा हुक्म वरत रहा है ना मनुख नाल ओदी फिर पछाण आ जाती, फिर वह हुक्म नु पछाण के रोंदा नहीं हसदा भी नहीं। गुरमुख होए संजीद ना हसन रोवना, उन्हों ना हसना है ना रोना है, वो ते अंदर प्रसन्न रहिंदा है। जे कुछ मिल गया है को रोवे को हस हस पावन, बाबा कहिंदा मैनू नहीं जे ये गल्लां तुहाडियां पसंद, मिल गया है हस पिया चला गया है रो पिया। हजूर कहिंदे नहीं, गुरमुख होए संजीद, गुरमुख जेहड़ा बड़ा संजीद है, मिल गया है हसया नहीं, पर जी गुरमुख हसदा ही नहीं, ये अजीब गल दसी। हजूर कहते नहीं हसदा है, हर जन गुण गावत हसया, और तुहाडी हासी दे पिछे रोना लुकिया होया है, पर गुरमुख दी हासी पिछे रोना कोई नहीं, उन्हें हसना ही हसना है। नित लै लाहा मन हस जियो, बन जा रहा सो बणज कर लै लाहा मन हस, मन खेड़े बिच आवे, खिड़िया होया मन फिर रोवे ना। तो हजूर कहते गुरमुख होए संजीद ना हसन रो, उन हसना नहीं रोना नहीं, वो अंदर प्रसन्न है खेड़े बिच है। नानक हुक्म है जे बुझ है, हजूर कहते जेड़ा हुक्म नू बुझ लैंदा ते जदों बुझ लै ता हों मैं कहे ना कोई, फिर वो हों हों मैं नहीं कहता, फिर हुक्मी बंदा बन जाता है। वह यो गल कहता ए हो गया है जी करता पुरख की रजा सी, ये हुक्म सी, कुछ मिल गया है जी धन करता पुरख ओदी रजा विच मिल गया है, जे कोई चला गया है ओदे हुक्म विच चला गया है, इसलिए अपनत नू विचों कढ लैंदा है, मैं लिया नहीं मैं खोया नहीं, ओदे हुक्म अनुसार मिल गया है हुक्म अनुसार चला गया है। हजूर कहंदे ने फिर हों मैं नहीं कहेगा, हों हों मैं विचों निकल जाएगी। तो ये परख वट्टी है, किसी मनुख ने हुक्म नू पछाणिया बुझिया जा नहीं बुझिया, ओदी परख वट्टी ये है कि वह औमै दे बंधन विचों निकल जाता है, फिर वह अपना तो दूर कर लैंदा है, फिर वह हुक्मी बंदा बन जाता है। जिस वेले हुक्म नू पछाण ले वह सच दे नेड़े हो जाता है, फिर वह सचियार बन जाता है। ਇਹਨਾਂ ਦੋ ਪੌੜੀਆਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਤੇ ਸੱਚੇ ਬਣਨ ਦਾ ਸਚਿਆਰ ਬਣਨ ਦਾ ਤਰੀਕਾ ਦੱਸਿਆ ਹੈ। ਪਰ ਸਚਿਆਰ ਤਾਂ ਹੋ ਸਕੀਦਾ ਹੈ ਜੇ ਹੁਕਮ ਨੂੰ ਜਾਣ ਲਈਏ। ਹਜ਼ੂਰ ਕਹਿੰਦੇ ਨੇ ਹੁਕਮ ਨੂੰ ਜਾਣ ਲੈ ਦੀ ਪਰਖ ਵੱਟੀ ਇਹ ਹੈ ਕਿ ਮਨੁੱਖ ਹੁਕਮੀ ਬੰਦਾ ਬਣ ਕੇ ਫਿਰ ਹਉਮੈ ਦੇ ਫੰਦਨ ਵਿੱਚ ਨਹੀਂ ਫਸਦਾ। ਜਿਹੜਾ ਹਉਮੈ ਨੂੰ ਜਿਹਨੇ ਛੱਡ ਲਿਆ ਫਿਰ ਉਹ ਕਰਤਾ ਪੁਰਖ ਦੇ ਨੇੜੇ ਹੋ ਜਾਵੇਗਾ। ਜਿਹੜੀ ਹਉਮੈ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਂ। ਹਉਮੈ ਅਤੇ ਨਾਮ ਇਕੱਠੇ ਵਸ ਨਹੀਂ ਸਕਦੇ। ਜਿਹਨੇ ਨਾਮ ਜਪਣਾ ਉਹਨੂੰ ਹਉਮੈ ਦੇ ਬੰਧਨ ਵਿੱਚੋਂ ਨਿਕਲਣਾ ਪਵੇਗਾ। ਔਰ ਗੱਲ ਇਹੀ ਹੈ ਕਿ ਨਾਮ ਜਪਿਆਂ ਹੀ ਹਉਮੈ ਕੱਟੀ ਜਾਣੀ। ਹਉਮੈ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ। ਪਰ ਬਦਕਿਸਮਤੀ ਇਹ ਹੈ ਕਿ ਅਸੀਂ ਸਭ ਤੋਂ ਜ਼ਿਆਦਾ ਵੱਡਾ ਸੱਜਣ ਹਉਮੈ ਨੂੰ ਬਣਾਇਆ ਹੈ। ਉਹ ਜੀ ਫਲਾਣੇ ਨੇ ਇਹ ਗੱਲ ਮੈਨੂੰ ਕਹੀ ਹੈ। ਹੁਣ ਗੁਰੂ ਨੇ ਤਾਂ ਕਹਿਣਾ ਅੰਮ੍ਰਿਤ ਵੇਲੇ ਉੱਠੋ, ਫਰੀਦ ਨੇ ਤਾਂ ਸਵੇਰੇ ਘੰਟਾ ਖੜਕਾਉਣਾ, ਪਿਛਲ ਰਾਤ ਨਾ ਜਾਗਿਓ ਜੀਵਦੜੋ ਮੋਇਓ ਮਰ ਗਿਆ। ਹੁਣ ਮੇਰੀ ਹਉਮੈ ਨੂੰ ਇਹ ਗੱਲ ਮਾੜੀ ਲੱਗਦੀ ਹੈ, ਮੈਨੂੰ ਮਰ ਗਿਆ ਕਿਉਂ ਕਿਹਾ ਜੀ। ਤੋ ਹਜ਼ੂਰ ਇੱਕ ਥਾਵੇਂ ਲਿਖਦੇ ਨੇ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਹੁਣ ਅਸੀਂ ਸੇਵਾ ਉਹ ਕਰਦੇ ਹਾਂ ਜਿਹਦੇ 'ਚ ਮੇਰਾ ਮਨ ਮੰਨੇ। ਇਹ ਸੇਵਾ 'ਚ ਮੇਰਾ ਮਨ ਲੱਗਦਾ ਜੀ। ਮੈਂ ਤਾਂ ਜੀ ਇੱਕੋ ਸੇਵਾ ਕਰ ਸਕਣਾ ਜੀ। ਜੇ ਕੋਈ ਕਹੇ ਨਾ ਭਾਈ ਸਾਹਿਬ ਤੁਸੀਂ ਇਸ ਰੱਖ ਇੱਥੇ ਬਰਤਨਾਂ ਦੀ ਸੇਵਾ, ਨਾ ਜੀ ਮੇਰੀ ਸੇਵਾ ਤਾਂ ਜੋੜਿਆਂ ਦੀ ਹੈ, ਮੈਂ ਤਾਂ ਇਹੀ ਕਰਾਂਗਾ। ਫਿਰ ਅੰਦਰ ਹਉਮੈ ਹੈ, ਉਹ ਕਰਨ ਨਹੀਂ ਦਿੰਦੀ, ਹੁਕਮ ਨਹੀਂ ਮੰਨਣ ਦਿੰਦੀ। ਜਦੋਂ ਮੇਰੇ ਕੋਲ ਇਹ ਹੋ ਗਿਆ ਮੈਂ ਸੇਵਾ ਕਰਨੀ ਹੈ, ਜਿਹੜਾ ਹੁਕਮ ਹੋ ਗਿਆ ਇਹਦੇ ਵਿੱਚ ਤਾਂ ਕਰਤਾ ਪੁਰਖ ਬੈਠਾ ਹੈ, ਮੈਨੂੰ ਕਰਤਾ ਪੁਰਖ ਹੁਕਮ ਕਰ ਰਿਹਾ। ਅਜੂਰ ਕਹਿੰਦੇ ਇਹ ਤਾਂ ਮਨੁੱਖ ਦਾ ਮਨ ਮੰਨ ਗਿਆ ਨਾ। ਜਿਹੜਾ ਮਨੁੱਖ ਉੱਥੇ ਖੜਾ ਉਹ ਗੁਰੂ ਦੀ ਆਗ, ਅਜੂਰ ਕਹਿੰਦੇ ਤੇਰੀ ਸੇਵਾ ਥਾਂ ਪੈ ਗਈ, ਸਫਲ ਹੋ ਗਈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਵਲ ਭੰਨੇ। ਜਿਹੜੇ ਪਾਪ ਸਨ ਇਹ ਹਉਮੈ ਦੀ ਉਪਜ ਸਨ। ਜਿੰਨੀ ਦੇਰ ਹਉਮੈ ਜਿਹੜੀ ਇਹ ਪਾਪਾਂ ਦੀ ਫੈਕਟਰੀ ਹੈ, ਜਿੰਨੇ ਪਾਪ ਨੇ ਇਹ ਵਿਕਾਰਾਂ ਦੀ ਦਾਦੀ ਅੰਮਾ, ਜਿੰਨੇ ਵਿਕਾਰ ਨੇ ਉਹ ਹਉਮੈ ਕਰਕੇ ਨੇ। ਹਉਮੈ ਵਿੱਚੋਂ ਨਿਕਲ ਗਈ, ਵਿਕਾਰ ਆਪਣੇ ਆਪ ਨਿਕਲ ਗਏ, ਚੋਟਾਂ ਮਰ ਗਿਆ, ਜੂਆਂ ਸਾਰੀਆਂ ਮਰ ਗਈਆਂ। ਤੋ ਹਜ਼ੂਰ ਕਹਿੰਦੇ ਨੇ ਜਦੋਂ ਸਤਿਗੁਰੂ ਦਾ ਮਨ ਮੰਨ ਗਿਆ ਤੇਰੇ ਉੱਤੇ ਵੀ ਇਹ ਵਾਕਈ ਸੇਵਕ ਹੈ, ਗੁਰਮੁਖ ਸੇਵਾ ਕਾਲ ਜਿਨ ਕਾਲੀ ਤਿਸ ਘੜੀਐ ਸ਼ਬਦ ਸੱਚੀ ਟਕਸਾਲੀ। ਉਹਦਾ ਆਚਰਨ ਜਿਹੜਾ ਸੱਚੀ ਟਕਸਾਲ ਵਿੱਚ ਘੜਿਆ ਜਾਂਦਾ ਉਹ ਫਿਰ ਪਾਸੇ ਦਾ ਸੋਨਾ ਬਣ ਜਾਂਦਾ। ਤੋ ਹਜ਼ੂਰ ਇੱਕ ਹੋਰ ਗੱਲ ਕਹਿੰਦੇ ਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਉਹ ਉਪਦੇਸ਼ ਕੰਨ ਰਾਹੀਂ, ਕੰਨ ਰਾਹੀਂ ਦਾ ਮਤਲਬ ਸਾਰੀ ਚੀਜ਼ ਕੰਨ ਰਾਹੀਂ ਸੁਣੀ ਦੀ, ਲੇਕਿਨ ਧਿਆਨ ਲਾ ਕੇ ਸੁਣਿਆ। ਸੇ ਸਤਿਗੁਰ ਧਨ, ਸੇ ਗੁਰਸਿੱਖ ਧਨ ਧਨ ਹੈ, ਜਿਨ ਗੁਰ ਉਪਦੇਸ਼ ਸੁਣਿਆ ਹਰ ਕੰਮੀ ਕੰਨੀ। ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿਨ ਹਉਮੈ ਦੁਬਦਾ ਭੰਨੀ। ਇਹ ਗੱਲ ਜਿਹੜੀ ਆਈ ਨਾ ਸਾਡੀ ਤਾਂ ਬੜੀ ਮਿੱਤਰ ਸੀ ਜੀ ਹਉਮੈ, ਮੇਰੀ ਹਉਮੈ ਨੂੰ ਠੇਸ ਨਾ ਲੱਗੇ। ਜਦੋਂ ਕੋਈ ਸਾਨੂੰ ਬਚਨ ਕੋਈ ਕਹਿੰਦਾ ਅਸੀਂ ਕਹਿੰਦੇ ਹਾਂ ਮੇਰੀ ਹਉਮੈ ਨੂੰ ਜ਼ਰਬ ਆਈ ਹੈ, ਮੇਰੀ ਅਪਣੱਤ ਜਿਹਨੂੰ ਅਸੀਂ ਕਹਿੰਦੇ ਨਾ ਮੇਰੀ ਅਪਣੱਤ ਹੈ, ਉਹ ਹੈ ਅਪਣੱਤ ਹਉਮੈ। ਅਤੇ ਗੁਰੂ ਨੇ ਨਾਮ ਦ੍ਰਿੜਾਇਆ, ਜਿਹੜੀ ਸਭ ਤੋਂ ਮੂਰਖਤਾ ਵਿੱਚ ਅਸੀਂ ਸੱਜਣ ਬਣਾਈ ਹੋਈ ਨਾ, ਅਜ਼ੂਰ ਕਹਿੰਦੇ ਨੇ ਗੁਰ ਸਤਿਗੁਰ ਨਾਮ ਦ੍ਰਿੜਾਇਆ ਤਿੰਨ ਹਉਮੈ ਦੁਬਦਾ ਭੰਨੀ। ਉਹਨੇ ਭੰਨ ਤਰੋੜ ਕੇ ਉਹ ਮਾਰੀ, ਇਹ ਤਾਂ ਤੇਰੀ ਦੁਸ਼ਮਣ ਸੀ ਭਲਿਆ ਜਿਹਨੂੰ ਤੂੰ ਸੱਜਣ ਬਣਾਈ ਬੈਠਾ। ਜਦੋਂ ਹਉਮੈ ਲੈ ਗਈ, ਬੁਖਾਰ ਲੈ ਗਿਆ, ਜਿਹੜੀ ਚੀਜ਼ ਮੈਨੂੰ ਮਿੱਠੀ ਕੌੜੀ ਲੱਗਦੀ ਸੀ ਉਹ ਤਾਂ ਮਿੱਠੀ ਲੱਗਣੀ ਸ਼ੁਰੂ ਹੋ ਗਈ। ਹਉਮੈ ਦੇ ਕਾਰਨ ਨਾਮ ਮਿੱਠਾ ਸੀ, ਪਰ ਬੁਰਾ ਹੋਵੇ ਇਸ ਹਉਮੈ ਦਾ, ਇਹ ਨਾਮ ਮੈਨੂੰ ਜਪਣ ਨਹੀਂ ਸੀ ਦਿੰਦੀ, ਨਾਮ ਕੌੜਾ ਲੱਗਦਾ ਸੀ। ਅੰਮ੍ਰਿਤ ਕੌੜਾ ਦਿਖਿਆ ਮਿੱਠੀ ਕਿਉਂ ਜੀ ਜੀ ਹਉਮੈ ਦਾ ਬੁਖਾਰ ਚੜਿਆ ਹੋਇਆ ਸੀ
ਜਦੋਂ ਗੁਰੂ ਨੇ ਹਉਮੈ ਭੰਨ ਦਿੱਤੀ ਉਸ ਵੇਲੇ ਨਿਰੋਗ ਹੋ ਗਿਆ ਅਰੋਗ ਹੋ ਗਿਆ ਤੋ ਹਜ਼ੂਰ ਕਹਿੰਦੇ ਨੇ ਭਾਈ ਜਿਹਨੇ ਹੁਕਮ ਨੂੰ ਪਛਾਣ ਲਿਆ ਫਿਰ ਉਹ ਹਉਮੈ ਦੀ ਦੁਬਿਧਾ ਚੋਂ ਦੂਰ ਹੋ ਗਿਆ ਹਉਮੈ ਜਿਹੜੀ ਹੈ ਇਹ ਦੁਬਿਧਾ ਚੋਂ ਉਪਜਦੀ ਦੁਬਿਧਾ ਹੈ ਦੂਜਾ ਭਾਅ ਦੁਆਤਾ ਭਾਅ ਕਰਤਾ ਪੁਰਖ ਨੂੰ ਛੱਡ ਕੇ ਕਿਸੇ ਹੋਰ ਨਾਲ ਪ੍ਰੀਤ ਪਾ ਲੈਣੀ ਇਹ ਦੁਬਿਧਾ ਦੁਆਤ ਭਾਵ ਹੈ ਹਉਮੈ ਦੁਆਤ ਭਾਵ ਤੋਂ ਜਦੋਂ ਹੀ ਦੁਆਤਾ ਭਾਵ ਆਇਆ ਨਾਲ ਹਉਮੈ ਆ ਗਏ ਮੈਂ ਹੋਰ ਹਾਂ ਕਰਤਾ ਪੁਰਖ ਹੋਰ ਹੈ ਪਰ ਹਜ਼ੂਰ ਨੇ ਇੱਕ ਗੱਲ ਸਾਨੂੰ ਸਮਝਾਈ ਜਿਹੜੀ ਕਿਸੇ ਸਾਹਿਤ ਵਿੱਚ ਸਾਨੂੰ ਨਹੀਂ ਮਿਲੀ ਧੰਨ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸਮਾ ਹੈ ਉਹ ਭਾਈ ਹਉਮੈ ਇਹ ਦੀਰਘ ਰੋਗ ਹੈ ਹੁਣ ਸਾਰੀ ਦੁਨੀਆ ਇਹ ਸਮਝਦੀ ਹੈ ਕਹਿੰਦੀ ਹੈ ਕਿ ਹਉਮੈ ਜਿਹੜੀ ਹੈ ਇਹ ਵੱਡਾ ਰੋਗ ਹੈ ਪਰ ਇਹ ਗੱਲ ਕਿਸੇ ਨਹੀਂ ਦੱਸੀ ਕਿ ਹਉਮੈ ਦਾਰੂ ਵੀ ਹੈ ਤਾਂ ਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਇਹ ਬਾਬਾ ਵੈਦ ਰੋਗੀਆਂ ਦਾ ਤਾਂ ਹੀ ਸੀ ਇਹਨੇ ਕਿਹਾ ਦੁੱਖ 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 ਕਹਿੰਦੇ ਹੋ ਦੁੱਖ ਦਾਰੂ ਜੇ ਹਉਮੈ ਨੂੰ ਰੋਗ ਕਹਿੰਦੇ ਹੋ ਰੋਗ ਤਾਂ ਹੈ ਲੇਕਿਨ ਦਾਰੂ ਵੀ ਇਹਦੇ ਵਿੱਚ ਹੈ ਬਾਬਾ ਦਾਰੂ ਕਿਵੇਂ ਹੈ ਦਾਰੂ ਇਹ ਹੈ ਅਸੀਂ ਕਰਤਾ ਪੁਰਖ ਦੀ ਅੰਸ਼ ਹਾਂ ਕਰਤਾ ਪੁਰਖ ਇੱਕ ਸਾਗਰ ਹੈ ਅਸੀਂ ਉਹਦੀ ਬੂੰਦ ਹਾਂ ਲੇਕਿਨ ਬੂੰਦ ਸਾਗਰ ਤੋਂ ਵਿਛੜੀ ਹੋਈ ਵਿਛੜ ਕੇ ਇਹਨੂੰ ਮਲੀਨ ਹੋ ਗਈ ਹੈ ਭਾਰੀ ਹੋ ਗਈ ਹੈ ਪਾਪਾਂ ਨਾਲ ਹਉਮੈ ਨਾਲ ਇਹਨੂੰ ਹੈ ਆਨੰਦ ਦੀ ਆਸਾ ਮਨੁੱਖ ਮੈਨੂੰ ਆਨੰਦ ਮਿਲੇ ਮੈਨੂੰ ਸੁੱਖ ਮਿਲੇ ਹਉਮੈ ਵਿੱਚ ਸੁੱਖ ਨਹੀਂ ਇਹ ਕਹਿੰਦਾ ਹੈ ਮੈਨੂੰ ਖੀਰ ਖਾਧਿਆਂ ਸੁੱਖ ਮਿਲੇਗਾ ਖੀਰ ਖਾ ਲਈ ਸੁੱਖ ਨਹੀਂ ਮਿਲਿਆ ਬਾਬੇ ਨੇ ਕਿਹਾ ਸੀ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇਪੂਰ ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਤੂੰ ਕਹਿੰਦਾ ਹਉਮੈ ਦੇ ਅਧੀਨ ਕਹਿੰਦਾ ਮਿੱਠੀਆਂ ਨੇ ਇਹਨਾਂ ਮਿੱਠੀਆਂ ਨੇ ਡਬੋ ਦਿੱਤਾ ਸਾਰਾ ਕੁਛ ਲੇਕਿਨ ਕੂੜੀਆਂ ਨੇ ਹਜ਼ੂਰ ਕਹਿੰਦੇ ਨੇ ਇਹਨੂੰ ਜਦੋਂ ਇਹ ਪਤਾ ਲੱਗ ਗਿਆ ਨਾ ਕਿ ਮਿੱਠਾ ਹੈ ਕਰਤਾ ਪੁਰਖ ਦਾ ਨਾਮ ਉਹ ਵੀ ਹਉਮੈ ਨੇ ਦੱਸਣਾ ਅਹਿਸਾਸ ਹਉਮੈ ਨੇ ਕਰਾਉਣਾ ਇਹ ਚੀਜ਼ ਕੌੜੀ ਹੈ ਇਹ ਮਿੱਠੀ ਹੈ ਹਉਮੈ ਦੱਸਦੀ ਹੈ ਇਹ ਮੇਰਾ ਸੱਜਣ ਹੈ ਇਹ ਮੇਰਾ ਦੁਸ਼ਮਣ ਹੈ ਹਉਮੈ ਦੱਸਦੀ ਹੈ ਜਦੋਂ ਉਸ ਸ਼ੁੱਧ ਹੋਮ ਦੋ ਹਉਮੈ ਨੇ ਸਾਡੇ ਕੋਲ ਇੱਕ ਸ਼ੁੱਧ ਹਉਮੈ ਇੱਕ ਮਲੀਨ ਹਉਮੈ ਮਲੀਨ ਹਉਮੈ ਸਾਨੂੰ ਦੁਆਤਾ ਭਾਵ 'ਚ ਪਾਉਂਦੀ ਹੈ ਇਹ ਮੇਰਾ ਇਹ ਮੇਰਾ ਇਹ ਚੰਗਾ ਇਹ ਮੰਦਾ ਜਦੋਂ ਸ਼ੁੱਧ ਹਉਮੈ ਨੇ ਦੱਸਿਆ ਉਹ ਤੇਰਾ ਭਲਿਆ ਕਰਤਾ ਪੁਰਖ ਹੈ ਚੰਗਾ ਭਲਿਆ ਕਰਤਾ ਪੁਰਖ ਹੈ ਚੰਗਿਆਈ ਦਾ ਸੋਮਾ ਉਸ ਹਉਮੈ ਨੇ ਦੱਸਿਆ ਹਉਮੈ ਰਾਹੀਂ ਹੀ ਸਾਨੂੰ ਪਤਾ ਲੱਗਣਾ ਭਈ ਸ਼ਬਦ ਨੇ ਹਉਮੈ ਨੂੰ ਮਾਰਨਾ ਸ਼ਬਦ ਨੂੰ ਪਛਾਣਨਾ ਇਹ ਅਹਿਸਾਸ ਹੈ ਉਸ ਅਹਿਸਾਸ ਵਿੱਚ ਆ ਕੇ ਅਸੀਂ ਹਉਮੈ ਕੱਟਣੀ ਹੈ ਬਾਬਾ ਕਹਿੰਦਾ ਹਉਮੈ ਦਾ ਜਦੋਂ ਹੁਕਮ ਦਾ ਪਤਾ ਲੱਗ ਗਿਆ ਹਉਮੈ ਨੇ ਹੀ ਹੁਕਮ ਨੂੰ ਪਛਾਣਿਆ ਲੇਕਿਨ ਜਿਹੜੀ ਸ਼ੁੱਧ ਹਉਮੈ ਸੀ ਉਜਾਗਰ ਹੋ ਗਈ ਮਲੀਨ ਹਉਮੈ ਖਤਮ ਹੋ ਗਈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵਾਹਿਗੁਰੂ 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 ਵਾਹਿਗੁਰੂ